ਟੇਢੀ ਪਾਗ ਟੇਢੇ ਚੱਲੇ,
ਟੇਢੀ ਜਲੇਬੀ ਦੇ ਪੇਚ ਵਾਲੀ ਕੰਨ ਕੋਲੇ ਪੇਚ ਰੱਖ ਕੇ ਅੱਧਾ ਸਿਰ ਨੰਗਾ ਰੱਖਣਾ, ਇਹ ਜੀ ਟੇਢੀਆਂ ਪੱਗਾਂ ਬੰਨਦੇ ਹੋ ਤੁਸੀਂ, ਜਲੇਬੀ ਪੇਚ ਰੱਖ ਰੱਖ ਕੇ
ਟੇਢੇ ਚੱਲੇ
ਅਤੇ ਟੇਢੇ ਰਸਤੇ ਚੱਲਦੇ ਹੋ ਕੁਸੰਗਤ ਦੇ,
ਲਾਗੇ ਵੀਰੇ ਖਾਨ
ਆਪਣੇ ਆਪ ਨੂੰ ਵੀਰੇ ਬਹਾਦਰ ਕਹਾਉਣ ਲੱਗ ਗਏ ਹੋ, ਖਾਨ ਸਰਦਾਰ ਕਹਾਉਣ ਲੱਗ ਗਏ ਹੋ, ਤੇ ਵੀੜੇ ਪਾਨਾਂ ਦੇ ਵੀੜੇ ਚੱਲਦੇ ਹੋ, ਫਿਰ ਤੰਬਾਕੂ ਆਦਿਕਾਂ ਨੂੰ ਜਰਦਾ ਕਹਿ ਕੇ ਫੱਕਦੇ ਹੋ, ਆਪਣੇ ਆਪ ਨੂੰ ਇਹ ਬੀੜੇ ਖਾਣ ਵਾਲੇ ਕਹਾਉਣੇ, ਆਪਣੇ ਬੀੜੀਆਂ ਪੀਨੇ ਹੋ, ਆਪਣੇ ਜੀਵਨ ਨੂੰ ਬਰਬਾਦ ਕਰਦੇ ਹੋ।
ਭਾਵ ਭਗਤ ਸਿਉ ਕਾਜ ਨਾ ਕਰ,
ਦੇਖੋ ਮਹਾਰਾਜ ਦੀ ਪ੍ਰੇਮਾ ਭਗਤੀ ਤੁਹਾਡਾ ਕੰਮ ਕੋਈ ਵੀ ਨਹੀਂ ਹੈ।
ਮੇਰੂ ਕਾਮ ਦੀਵਾ
ਜੇ ਪੁੱਛੇ ਕਹਿੰਦੇ ਵਿਹਲੇ ਆਦਮੀ ਜਾਣ ਸਾਧ ਸੰਗ ਜੀ, ਸਾਨੂੰ ਪ੍ਰੇਮਾ ਭਗਤੀ ਕਰਨ ਦੀ ਕੀ ਲੋੜ ਹੈ, ਸਾਡਾ ਕੰਮ ਤਾਂ ਕਚਹਿਰੀ ਚਾਹ ਕਿਸੇ ਦੀ ਝੂਠੀ ਉਗਾਹੀ ਦੇਖ ਕੇ ਉਦੋਂ ਚਾਹ ਦੀ ਪਿਆਲੀ ਪੀਵਾਂਗੇ, ਫੀਮ ਦਾ ਗੋਲਾ ਖਾਵਾਂਗੇ, ਆਪਦਾ ਕਚਹਿਰੀਆਂ ਚ ਹੀ ਕੰਮ ਸਮਝੀ ਬੈਠੇ ਹੋ, ਤੇ ਪ੍ਰੇਮਾ ਭਗਤੀ ਦਾ ਕੰਮ ਹੀ ਨੀ ਕੁਛ ਸਮਝਿਆ ਤੁਸੀਂ।
ਆਰਾਮ ਵਿਸਾਰਿਓ ਹੈ ਅਭਿਮਾਨ,
ਅੱਜ ਤਾਂ ਤੁਹਾਡੇ ਅੰਦਰ ਹੰਕਾਰ ਆ ਗਿਆ, ਅਭਿਮਾਨ ਵਿੱਚ ਪੈ ਕੇ ਪਰਮੇਸ਼ਵਰ ਨੂੰ ਭੁਲਾ ਛੱਡਿਆ ਹੈ।
ਕਨਕ ਕਾਮਨੀ ਮਹਾਂ ਸੁੰਦਰੀ,
ਇਹਦੇ ਸੋਹਣਾ ਤੇ ਕਾਮਨੀ ਇਸਤਰੀ ਬਾਹਲੇ ਸੁੰਦਰ ਸਰੂਪ ਵਾਲੀ,
ਵੇਖ ਵੇਖ ਸੱਚ ਮਾਂ,
ਇਹਨਾਂ ਨੂੰ ਵੇਖ ਵੇਖ ਕੇ ਸੱਚੇ ਮੰਨੀ ਬੈਠੇ ਵੀ ਸਦਾ ਰਹਿਣਗੇ ਸਾਡੇ ਨਾਲ ਪਦਾਰਥ।
ਰਹਾਉ ਲਾਲਚ ਝੂਠ ਬੇਕਾਰ ਮਹਾਮਦ,
ਲਾਲਚ ਖਾਣ ਦਾ ਜੋੜਨ ਦਾ ਬਹੁਤਾ ਹੈ, ਝੂਠ ਬਹੁਤਾ ਬੋਲਦੇ ਹੋ, ਵਕਾਰ ਕਾਮ ਆਦਿ ਕਰਦੇ ਹੋ, ਬਾਹਲੀ ਸ਼ਰਾਬ ਪੀ ਕੇ ਟੱਟੀ ਪਿਸ਼ਾਬ ਨਹੀਂ ਆਉਂਦਾ ਸ਼ਰਾਬ ਪੀਤੀ ਤੋਂ ਬਗੈਰ, ਕਿਉਂ ਬਾਹਲੀ ਸ਼ਰਾਬ ਪੀ ਕੇ ਕਮਲੇ ਹੋਏ ਰਹਿੰਦੇ ਹੋ,
ਇਹ ਬਿਦ ਔਦ ਬਿਹਾਨ,
ਇਸ ਪ੍ਰਕਾਰ ਸਾਰੀ ਉਮਰ ਤੁਹਾਡੀ ਗੁਜ਼ਰ ਗਈ।
ਕਹਿ ਕਬੀਰ ਅੰਤ ਕੀ
ਬੇਰ, ਸਾਹਿਬ ਜੀ ਕਹਿੰਦੇ ਅੰਤ ਦਾ ਵੇਲਾ ਆ ਗਿਆ ਹੈ,
ਆਏ ਲਾਗੋ ਕਾਲ ਨਿਦਾਨ,
ਇਹ ਨਿਦਾਨ ਮੂਰਖੋ ਅੰਤ ਦੇ ਵੇਲੇ ਆ ਕੇ ਕਾਲ ਆ ਕੇ ਚਿੰਬੜ ਗਿਆ, ਨਾਸ਼ ਹੋ ਗਏ ਤੁਸੀਂ, ਨਿਦਾਨ ਅੰਤ ਹੋ ਗਿਆ ਤੁਹਾਡਾ।
ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ,
ਭਾਈ ਚਾਰ ਦਿਨ ਆਪਦੀ ਹਕੂਮਤ ਦੀ ਨੌਬਤ, ਦੁਨੀਆਂ ਦੇ ਜਿਹੜੇ ਹਕੂਮਤਾਨ ਹੁਕਮਰਾਨ ਹਨ ਉਹ ਚਾਰ ਦਿਨ ਬਜਾ ਕੇ ਚਲੇ ਜਾਂਦੇ ਤੁਰ ਜਾਂਦੇ ਹਨ।
ਜਿਤਨਕ ਖਟੀਆ ਗਟੀਆ ਮਟੀਆ,
ਝੂਠ ਬੋਲ ਬੋਲ ਕੇ ਬਲੈਕਾਂ ਮਾਰ ਕਰਕੇ ਇਸ ਪ੍ਰਕਾਰ ਕਹਿੰਦੇ ਇੰਨਾ ਕੁ ਮੈਂ ਖੱਟ ਲਿਆ ਹੈ, ਇਤਨਕ ਖਟੀਆ
ਗਟੀਆ,
ਇਤਨੀਆਂ ਕੁ ਮੇਰੇ ਕੋਲੇ ਗੱਠਾਂ ਹਨ ਗੀਆਂ ਵਸਤਰਾਂ ਦੇ ਬੋਝੇ ਚ, ਇੰਨੇ ਕੁ ਮੇਰੇ ਗੱਠਾਂ ਹਨ ਗੀਆਂ ਲੀੜਿਆਂ ਦੀਆਂ ਵਸਤਰ ਹੈ ਮੇਰੇ ਕੋਲੇ,
ਮਟੀਆ
ਇੰਨੀ ਕੁ ਮਿੱਟੀ ਵਿੱਚ ਦੱਬੀ ਹੋਈ ਹੈ ਮੇਰੀ, ਇੰਨੀ ਕੁ ਮਿੱਟੀ ਮੇਰੀ ਜ਼ਮੀਨ, ਇੰਨੀ ਕੁ ਹੈ, ਇੰਨੇ ਕੁ ਮੁਰੱਬੇ, ਇੰਨੇ ਕਿੱਲੇ ਮੇਰੇ ਕੋਲ ਜ਼ਮੀਨ ਹੈ।
ਸੰਗ ਨਾ ਕਸ਼ ਲੈ ਜਾ,
ਮਹਾਰਾਜ ਕਹਿੰਦੇ ਚੀਜ਼ਾਂ ਵਸਤਰਾਂ ਦੇ ਬੁਝਕੇ ਵਗੈਰਾ ਤੇ ਮਿੱਟੀ ਆਦਿਕ ਕੋਈ ਚੀਜ਼ ਨਾਲ ਨੀ ਲੈ ਕੇ ਜਾਵਾਂਗੇ, ਇੱਥੇ ਹੀ ਸਭ ਕੁਝ ਛੱਡ ਜਾਵਾਂਗੇ।
ਰਹਾਉ ਦੇਹਰੀ ਬੈਠੀ ਮਿਹਰੀ ਰੋਵੈ,
ਭਾਈ ਦੇਹਰੀ ਜਿਹੜੀ ਹੈ ਦੇਹਰੀ ਦੇ ਤੱਕ ਇਹ ਹਿੰਦੁਸਤਾਨ ਦੀਆਂ ਇਸਤਰੀਆਂ ਜਾਂਦੀਆਂ ਸਨ ਪੂਰਬ ਦੀਆਂ, ਉਹ ਅੱਗੇ ਨਹੀਂ ਜਾਂਦੀਆਂ, ਮੁਰਦੇ ਨਾਲ ਦੇਹਰੀ ਤੱਕ ਘਰ ਦੀ ਤੱਕ ਜਾਂਦੀਆਂ, ਸੋ ਕਹਿੰਦੇ ਦੇਹਰੀ ਬੈਠੀ ਦੇਹਰੀ ਦੇ ਉੱਤੇ ਬੈਠ ਕੇ ਮੁਰਦੇ ਦੇ ਨਾਲੋਂ ਵਿਛੜ ਕੇ ਮੇਰੀ ਨੌ ਇਸਤਰੀਆਂ ਰੋਂਦੀਆਂ ਹਨ।
ਦੁਆਰੇ ਲਓ ਸੰਗ ਮਾਂ,
ਤੇ ਮਾਂ ਜਿਹੜੀ ਹੈ ਉਹ ਸ਼ਹਿਰ ਦੇ ਪਿੰਡ ਦੇ ਦਰਵਾਜ਼ੇ ਤੱਕ ਜਾਇਆ ਕਰਦੀ, ਨਾਲ ਉੱਥੋਂ ਮਸਾਣ ਭੂਮਿਕਾ ਤੋਂ ਉਰੇ ਮੋੜ ਦਿਆ ਕਰਦੇ, ਕਹਿੰਦੇ ਦਰਵਾਜ਼ੇ ਤੱਕ ਪਿੰਡ ਦੇ ਤੱਕ ਮਾਂ ਨਾਲ ਜਾਂਦੀ ਹੈ ਮੁਰਦੇ ਦੇ।
ਮਰਹਟ ਲੱਗ ਸਭ ਲੋਕ ਕੁਟੰਬ ਮਿਲ,
ਮਰਹਟ ਮਸਾਣ ਭੂਮਿਕਾ ਤੱਕ ਜਿਹੜੇ ਕੁਟੰਬ ਲੋਕ ਹੈ ਨਾ ਉਹ ਮਿਲ ਕੇ ਸਾਰੇ ਜਾਂਦੇ ਪਰਿਵਾਰ ਦੇ।
ਹੰਸ ਅਕੇਲਾ ਜਾ,
ਅੱਗੇ ਜਦੋਂ ਵੇਖਦੇ ਵੀ ਮੇਰੀ ਕੀ ਹਾਲਤ ਹੋਊਗੀ, ਉਸ ਵੇਲੇ ਸਿਰ ਦੇ ਉੱਤੇ ਕਹਿੰਦੇ ਮਾਰਦੇ ਆ ਚੁਆੜਾ, ਮਾਰ ਕਰਕੇ ਉਹ ਕਪਾਲ ਕਿਰਿਆ ਕਹਿੰਦੇ ਜੀ ਨੂੰ ਕਰਦੇ ਆ, ਗੁਰਮਤ ਦਾ ਅਸੂਲ ਨੀ ਕਪਾਲ ਕਿਰਿਆ ਕਰਨ ਦਾ, ਸੋ ਉਸ ਵੇਲੇ ਤਿਨਕਾ ਤੋੜ ਕੇ ਕਹਿੰਦੇ ਜਿੱਤਰ ਆਇਓ ਤੱਤਰ ਗਸ਼ਤੀ, ਤਿਨਕੇ ਤੋੜ ਦਿੰਦੇ ਹੈ। ਉਸ ਵੇਲੇ ਹੰਸ ਵੇਖ ਕੇ ਜੀਵਾਤਮਾ,
ਹੰਸ ਅਕੇਲਾ ਜਾ,
ਇਕੱਲਾ ਹੀ ਪਰਲੋਕ ਜਾਣਾ ਪੈਂਦਾ, ਉਸ ਨੂੰ ਕੋਈ ਨਾਲ ਨਹੀਂ ਜਾਂਦਾ ਹੈ।
ਵੈ ਸੁੱਤ ਵੈ ਬਿੱਤ ਵੈ ਪੁਰ ਪੱਟ ਨੂੰ,
ਉਹ ਜਿਹੜੇ ਪੁੱਤਰਾਂ ਦੇ ਨਾਲ ਲਾਡ ਕਰਦਾ ਹੁੰਦਾ ਸੀ ਉਹ ਪੁੱਤਰ ਵੀ ਛੱਡ ਜਾਂਦਾ ਹੈ, ਵੈ ਸੁੱਤ
ਵੈ ਬਿੱਤ
ਉਹ ਧਨਵਨੀ ਨਾਲ ਰਹਿੰਦਾ ਹੈ,
ਵੈ ਪੁਰ ਪਾਟਣ
ਉਹ ਪੁਰ ਸ਼ਹਿਰ ਵੀ ਨਹੀਂ ਰਹਿੰਦੇ, ਉਹ ਪਾਟਣ ਤਖਤੇ ਵੀ ਨਹੀਂ ਰਹਿੰਦੇ, ਉਹ ਪਾਟਣ ਤਖਤ ਵੀ ਨਹੀਂ ਰਹਿੰਦੇ ਹਨ, ਉਹ ਪਾਟਣ ਪੁਰ ਸ਼ਹਿਰ ਕਸਬੇ ਤੇ ਪਾਟਣ ਬਾਜ਼ਾਰ ਆਦਿਕ ਨਹੀਂ ਰਹਿੰਦੇ ਹਨ।
ਹੋਰ ਨਾ ਦੇਖੇ
ਉਹਨਾਂ ਸਾਰਿਆਂ ਨੂੰ ਮੁੜ ਕੇ ਨੀ ਆ ਕੇ ਵੇਖਦਾ, ਪਤਾ ਨੀ ਕਿੱਧਰ ਚਲਿਆ ਜਾਂਦਾ, ਵਾਸ਼ਨਾ ਦਾ ਵਾਧਾ ਹੋਇਆ।
ਕਹਿਤ ਕਬੀਰ ਰਾਮ ਕੀ ਨਾ ਸਿਮਰੋ,
ਸਹਿਬ ਕਬੀਰ ਜੀ ਕਹਿੰਦੇ ਹੈ ਭਾਈ ਰਾਮ ਪਰਮੇਸ਼ਰ ਦਾ ਕਿਉਂ ਨੀ ਤੁਸੀਂ ਸਿਮਰਨ ਕਰਦੇ,
ਜਨਮ ਆਕਾਰ ਖਜਾ
ਕਿਉਂ ਜਨਮ ਤੁਹਾਡਾ ਭਾਈ ਨਿਸਫਲ ਹੀ ਤੁਰਿਆ ਜਾਂਦਾ ਹੈ, ਪਰਮੇਸ਼ਰ ਦਾ ਭਜਨ ਕਰ ਲੈਣ ਤੇ ਚੰਗਾ ਸੀ, ਪੰਜ ਕੁ ਮਿੰਟ ਪਾਠ ਲਿਓ ਥੋੜਾ ਜਿਹਾ ਅਟਕ ਜਾਣਾ, ਅਗਲਾ ਸ਼ਬਦ ਕਰ ਲਈਏ।
ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਖੱਟ ਕਰਮ ਕੁਲ ਸੰਯੁਕਤ ਹੈ।
ਰਵਿਦਾਸ ਭਗਤ ਜੀ ਸਾਹਿਬ ਸੰਗਤ ਜੀ ਬਾਣੀ ਇੱਕ ਸ਼ਬਦ ਹੈ ਕੇਦਾਰਾ ਰਾਗ ਚ, ਭਾਈ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਅਰਜਨ ਸਾਹਿਬ ਲਿਖਦੇ ਹੈ, ਇੱਕੋ ਲੈਤ ਰੂਪ ਪਰਮੇਸ਼ੁਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਖੱਟ ਕਰਮ ਕੁਲ ਸੰਯੁਕਤ ਹੈ,
ਹਜ਼ੂਰ ਕਹਿੰਦੇ ਹਨ ਭਾਈ ਜੇ ਕੋਈ ਛੇ ਕਰਮ ਸੰਧਿਆ ਤਰਪਣ ਗਾਇਤਰੀ ਇਸ਼ਨਾਨ ਅਥਿਤੀ ਪੂਜਨ ਦੇਵ ਅਰਚਨ, ਇਹ ਛੇ ਕਰਮ ਹੈ, ਇਹ ਛੇ ਕਰਮਾਂ ਕਰਨ ਵਾਲਾ ਵਿਦਵਾਨ ਹੋਵੇ ਪੰਡਿਤ, ਇਹ ਚੰਗੀ ਕੁਲ ਉੱਚੀ ਕੁਲ ਜੇ ਸੰਯੁਕਤ ਹੋਵੇ, ਸਹਿਤ ਹੋਵੇ, ਚੰਗੀ ਕੁਲ ਵਾਲਾ ਵੀ ਹੋਵੇ,
ਹਰ ਭਗਤ ਹਿਰਦੈ ਨਾਲ,
ਜੇ ਕਰਕੇ ਪਰਮੇਸ਼ੁਰ ਦੀ ਭਗਤੀ ਉਸ ਪੁਰਖ ਦੇ ਹਿਰਦੇ ਚ ਨਹੀਂ ਹੈ, ਚੰਗੀ ਕੁਲ ਵਾਲਾ ਛੇ ਕਰਮੀ ਕਰਨ ਵਾਲਾ ਹੈ, ਜੇ
ਚਰਨਾਰ ਬਿੰਦ ਨਾ ਕਥਾ ਭਾਵੈ,
ਜਿਹਨੂੰ ਮਹਾਰਾਜ ਸਾਹਿਬ ਦੇ ਚਰਨਾਂ ਕਮਲਾਂ ਦਾ ਪਿਆਰ ਨੀ, ਨਾ ਮਹਾਰਾਜ ਸਾਹਿਬ ਦੇ ਸਰੂਪ ਦੀ ਪ੍ਰਾਪਤੀ ਦੀ ਕਥਾ ਚੰਗੀ ਲੱਗਦੀ ਹੈ,
ਜਿਹਨੂੰ
ਉਹ ਸਾਹਿਬ ਚੂੜਿਆਂ ਦੇ ਤੁਲ ਹੈ, ਬਰਾਬਰ ਹੈ ਸਮਾਨ, ਸਮਾਨ ਚੂੜੇ ਜਿਵੇਂ ਭੰਗੀ ਟੱਟੀਆਂ ਸਾਫ ਕਰਨ ਵਾਲੇ ਹੁੰਦੇ ਆ, ਇਹੋ ਜਿਹੇ ਆਦਮੀ ਉਹ ਚੂੜੇ ਵੀ ਚੰਗੇ ਨੀ ਜਿਹਨਾਂ ਲੋਕਾਂ ਦੇ ਚੂੜਿਆਂ ਦੇ ਨੌਕਰ ਰੱਖੇ ਹੁੰਦੇ ਅੱਗੇ, ਜਿਵੇਂ ਨਾਈਆਂ ਦੇ ਹਜਾਮਤ ਕਰਨ ਨੂੰ ਗਾਹਾਂ ਹੋਰ ਰੱਖੇ ਹੁੰਦੇ ਆ, ਕਿਉਂ ਉਹ ਜਿਹਾ ਚੂੜਾ ਨਹੀਂ, ਉਹ ਚੂੜਿਆਂ ਚੋਂ ਵੀ ਸਮਾਨ ਚੂੜਾ ਹੈ, ਟੱਟੀਆਂ ਸਾਫ ਕਰਨ ਵਾਲਾ ਜਿਵੇਂ ਹੁੰਦਾ ਹੈ, ਇਸੇ ਪ੍ਰਕਾਰ
ਖੱਟ ਕਰਮ ਕੁਲ ਸੰਯੁਕਤ,
ਛੇ ਕਰਮਾਂ ਦੇ ਸੰਯੁਕਤ, ਸੰਧਿਆ ਤਰਪਣ ਆਦਿਕਾਂ ਦੇ ਸੰਯੁਕਤ ਭਾਵੇਂ ਹੋਵੇ, ਚੰਗੀ ਕੁਲ ਵਾਲਾ ਵੀ ਹੋਵੇ,
ਹਰ ਭਗਤ
ਹਰ ਸੁੰਦਰ ਕੁਲੀਨ ਚਤੁਰ ਮੋਹ ਗਿਆਨੀ ਧਨਵੰਤ, ਮ੍ਰਿਤ ਕਹੀਏ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ,
ਹਰ ਭਗਤ ਹਿਰਦੈ ਨਾਲ,
ਜੇ ਪਰਮੇਸ਼ੁਰ ਦੀ ਭਗਤੀ ਹਿਰਦੇ ਚ ਨਹੀਂ ਹੈ,
ਚਰਨਾਰ ਬਿੰਦ ਨਾ ਕਥਾ ਭਾਵੈ,
ਦੇ ਚਰਨਾਂ ਕਮਲਾਂ ਦਾ ਪਿਆਰ ਤੇ ਕਥਾ ਨਹੀਂ ਚੰਗੀ ਲੱਗਦੀ, ਜਿਸ ਨੂੰ
ਸੁਭਜ ਤੁਲ ਸਮਾਨ,
ਉਹਨੂੰ ਸੁਭਜ ਚੂੜੇ ਦੇ ਸਮਾਨ ਬਰਾਬਰ ਤੁਲ ਨਾ ਵਿਚਾਰ ਲਓ, ਉਹ ਚੂੜੇ ਦੇ ਤੁਲ ਹੈ, ਸਮਝ ਨਾ ਕਰੋ ਭੰਗੀ ਉਹ ਹੀ ਹੈ, ਹੋਰ ਭੰਗੀ ਨਾ ਭਾਲੋ ਕੋਈ,
ਹਰੇ ਚਿਤ ਚੇਤ ਚੇਤ ਅਚੇਤ,
ਹੇ ਚਿਤ ਪਰਮੇਸ਼ੁਰ ਦੇ ਚੇਤਾਂ ਵਾਲੋ ਅਚੇਤ ਭੁੱਲਿਆ ਹੋਇਆ, ਤੂੰ ਵਾਹਿਗੁਰੂ ਨੂੰ ਚੇਤੇ ਕਰ, ਯਾਦ ਕਰ, ਹੇ ਅਚੇਤ ਅਗਿਆਨੀਆਂ,
ਕਾਹੇ ਨਾ ਬਾਲਮੀ ਕਹਿ ਦੇ,
ਹੇ ਮਨਾ ਤੈਨੂੰ ਕਹਿ ਵੀ ਚਮਿਆਰ ਨੀ ਰੱਬ ਨੂੰ ਮਿਲ ਸਕਦੇ ਜਿਹੜਾ ਕੋਈ ਸ਼ੰਕਾ ਕਰੇ, ਤੂੰ ਬਾਲਮੀਕ ਵੇਖੋ, ਸੁਵਿਚਾਰੋ ਕਰੇ, ਉਹ ਵੱਧ ਕਰੇ ਵਿਚਾਰੇ ਉਹਦੇ ਵੱਲ ਕਿਉਂ ਨੀ ਵੇਖਦਾ ਹੈ, ਰਾਤ ਬਟ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ, ਇਸ ਪ੍ਰਕਾਰ ਸਾਧ ਸੰਗਤ ਜੀ ਸੰਤਾਂ ਨੂੰ ਵੇਖ ਕੇ ਮਨ ਵਿੱਚ ਹੋਆ ਖਿੰਜੋ ਤਾੜਾ, ਘਰ ਵਿੱਚ ਪੁੱਛਣ ਚੱਲਿਆ ਅੰਤਕਾਲ ਹੈ ਕੋਈ ਅਸਾੜਾ, ਫੇਰ ਕੋਲ ਬੜਾ ਚੌਖਣੀਆਂ ਕੋਈ ਨਾ ਬੇਲੀ ਕਰਦੇ ਝਾੜਾ, ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਪੁੱਛਣ ਵਾਸਤੇ ਆਇਆ ਬਾਲਮੀਕ ਘਰ ਭੇਜਿਆ ਸੰਤਾਂ ਨੂੰ, ਸੱਤਾਂ ਰਿਸ਼ੀਆਂ ਨੂੰ ਮਿਲ ਪਿਆ, ਸੱਤਾਂ ਰਿਸ਼ੀਆਂ ਨੇ ਕਿਹਾ ਵੀ ਕੋਈ ਵੀ ਤੇਰਾ ਨਹੀਂ ਹੈ, ਉਸ ਵੇਲੇ ਕਹਿੰਦਾ ਜੀ ਮੈਨੂੰ ਪੁੱਛਿਆ ਹੁਣ ਤੇ ਮੇਰੇ ਨਾਲ ਪ੍ਰੇਮ ਬੜਾ ਕਰਦੇ ਹੈ, ਇਸਤਰੀ ਨੂੰ ਪੁੱਛਿਆ ਕਹਿੰਦੇ ਤੇਰਾ ਫਰਜ਼ ਹੈ ਪਾਪ ਦੀ ਭਾਗਣ ਨਹੀਂ, ਪੁੱਤਰ ਨੇ ਕਿਹਾ ਤੇਰਾ ਫਰਜ਼ ਹੈ, ਮਾਂ ਨੇ ਕਿਹਾ ਤੇਰਾ ਫਰਜ਼ ਹੈ, ਕਿਉਂ ਜਾਣ ਕੇ ਉਪਦੇਸ਼ ਦਿੱਤਾ, ਫਿਰ ਨਿਰਾਸ਼ਾ ਹੋ ਕੇ ਸੰਤਾਂ ਕੋਲ ਆ ਗਿਆ, ਬਾਰਾਂ ਸਾਲ ਮਰਾ ਮਰਾ ਦਾ ਰਿਸ਼ੀ ਡਰਦਿਆਂ ਨੂੰ ਵੀ ਵੇਦ ਚ ਲਿਖਿਆ ਹੋਇਆ ਜਿਹੜਾ ਨੀਚ ਹੋਇਆ ਉਹਨੂੰ ਰਾਮ ਦਾ ਉਪਦੇਸ਼ ਦੇਣਾ, ਮਰਾ ਮਰਾ ਉਪਦੇਸ਼ ਦਿੱਤਾ, ਉਹ ਮਰਾ ਮਰਾ ਕਰਦੇ ਆ ਰਾਮ ਰਾਮ ਬਣ ਗਿਆ ਸਾਹਿਬ ਸੰਗਤ ਜੀ, ਬਾਰਾਂ ਸਾਲ ਬਰਮੀ ਉੱਤੇ ਜੰਮ ਗਈ, ਫਿਰ ਰਿਸ਼ੀ ਆਏ ਇਹਨਾਂ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ, ਉਹ ਫਿਰ ਬਾਲਮੀਕ ਸਾਹਿਬ ਸੰਗਤ ਜੀ, ਇੱਕ ਤਾਂ ਬਾਲਮੀਕ ਹੋਇਆ ਜਿਹੜਾ ਆਪਣੇ ਬਰਮਾ ਦਾ ਅਵਤਾਰ ਹੈ, ਸੱਤ ਜਨਮ ਬਰਮਾ ਨੂੰ ਸਰਾਪ ਕਰਕੇ ਹੋਏ ਸੀ, ਹੰਕਾਰ ਕਰਕੇ ਉਹ ਵਾਲਮੀਕ ਹੋਰ ਜਨ ਰਾਮ ਚੰਦਰ ਦੀ ਕਥਾ 10,000 ਜਨ ਰਾਮ ਚੰਦਰ ਦੇ ਜਨਮ ਤੋਂ ਪਹਿਲਾਂ ਵਾਲਮੀਕੀ ਰਮਾਇਣ ਬਣਾਇਆ ਸੀ। ਇਹ ਵਾਲਮੀਕ ਚੂੜਿਆਂ ਦੇ ਵਿੱਚੋਂ ਅਜੇ ਰਾਹ ਮਾਰਦਾ ਹੁੰਦਾ ਸੀ। ਇਹ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਜਦੋਂ ਪਾਂਡਵਾਂ ਦਾ ਜੱਗ ਕੀਤਾ ਹੈ ਉਸ ਵੇਲੇ ਜੱਗ ਸੰਪੂਰਨ ਨਾ ਹੋਇਆ। ਉਸ ਵੇਲੇ ਪੁੱਛਿਆ ਯੁਧਿਸ਼ਠਰ ਨੇ ਕਿ ਜੱਗ ਕਿਉਂ ਨੀ ਸੰਪੂਰਨ ਹੁੰਦਾ, ਕਹਿੰਦੇ ਵੀ ਕੋਈ ਨਿਰਾਸ਼ਾ ਨੀ ਆਇਆ। ਇਹਨੇ ਕਿਹਾ ਜੀ ਜੋਗੀ ਕੰਨ ਫਟਾ ਵੇਖੇ, ਹਾਥ ਸੀਸ ਕਰੇ ਜਟਾ ਵੇਖੇ, ਹਾਥ ਕਰੇ ਨਟਾਂ ਵੇਖੇ ਨਖਾ ਵੇਖੇ, ਐਸੋ ਨਹੀਂ ਕੋਈ ਜਾ ਕੇ ਆਸਾ ਨਹੀਂ ਮਨ ਮੇ, ਇਹੋ ਜਿਹਾ ਕੋਈ ਨੀ ਜਿਹਦੇ ਮਨ ਚ ਆਸਾ ਨੀ ਹੈ। ਕਹਿਣ ਲੱਗੇ ਹੈ ਨਿਰਾਸ਼ਾ ਵੀ ਕੋਈ ਹੈ। ਪਾਂਡਵਾਂ ਨੂੰ ਫੇਰ ਭੇਜਿਆ ਵਾਲਮੀਕ ਕੋਲ, ਵਾਲਮੀਕ ਕਹਿੰਦਾ 100 ਸਮੇਤ ਦਾ ਜੱਗ ਦਿਓ ਤੇ ਤਾਂ ਚੱਲ ਫਲ ਦਿਓ। ਇਹ ਕਹਿੰਦੇ ਬਾਬਾ ਸਾਡਾ ਤੇ ਇੱਕ ਨੀ ਪੂਰਾ ਨਹੀਂ, ਕਿੱਥੋਂ ਦੇਈਏ। ਅਖੀਰ ਦਰੋਪਦਾ ਕਹਿਣ ਲੱਗੀ ਮੈਨੂੰ ਆਗਿਆ ਦਿਓ। ਦਰੋਪਦਾ ਗਈ, ਕਹਿਣ ਲੱਗੀ ਸੰਤ ਜੀ ਚਲੋ ਜੱਗ ਚ ਦਰਸ਼ਨ ਦਿਓ। ਉਸ ਵੇਲੇ ਕਹਿਣ ਲੱਗੇ ਬੀਬੀ ਸਾਨੂੰ 100 ਸਮੇਤ ਜੱਗ ਦਾ ਫਲ ਦਿਓ। ਕਹਿੰਦੇ ਜੀ ਸ਼ਾਸਤਰਾਂ ਚ ਲਿਖਿਆ ਵਿਧਵਤ ਜੱਗ ਕਰਦਾ ਵਿਧ ਕਰਦ ਸਦਾ, ਜੇ ਦੀ ਉੱਤੋਂ ਵਿਧਵਤ ਕਰਦ ਜੱਗ ਸਦਾ, ਜਿਹੜੇ ਵਿਧੀ ਪੂਰਵਕ ਜੱਗ ਕਰਦੇ ਹਮੇਸ਼ਾ, ਜੇ ਦੀ ਉੱਤਮ ਗੋਤ ਸਾਧ ਨਿਰਗ ਚਲ ਜਾਤੀ ਸੋ ਫਲ ਪਲ ਪਗ ਹੋਤ। ਕਹਿੰਦੇ ਜਿਹੜੇ ਵਿਧੀ ਵਾਲੇ ਜੱਗ ਕਰਨ ਵਾਲੇ ਬ੍ਰਾਹਮਣ ਉੱਤਮ ਗੋਤ ਸਾਰਸੁਤ ਆਦਿਕ ਹੋਣ, ਉਹ ਸਾਧ ਦੇ ਕੋਲੇ ਜਾਂ ਇੱਕ ਪੈਰ ਜੇ ਕਦਮ ਰੱਖੀਏ ਜੱਗ ਦਾ ਫਲ ਹੁੰਦਾ। 100 ਕਰਮ ਰੱਖ ਲਓ, ਬਾਕੀ ਮੇਰੇ ਕੋਲ ਰਹਿਣ ਦਿਓ। ਉੱਠ ਕੇ ਰਿਸ਼ੀ ਤੁਰ ਪਿਆ। ਜਦੋਂ ਰਿਸ਼ੀ ਆਇਆ ਉਸ ਵੇਲੇ ਕ੍ਰਿਸ਼ਨ ਜੀ ਨੇ ਇਸ ਦੇ ਤਾਂ ਰਿਸ਼ੀ ਜੀ ਦੇ ਚਰਨ ਧੋਣ ਦਾ ਪਰਮ ਕੀਤਾ ਸੀ ਕ੍ਰਿਸ਼ਨ ਕੇ, ਮੈਂ ਜੱਗ ਚ ਪੈਰ ਧੋਇਆ ਕਰਾਂਗਾ। ਉਸ ਵੇਲੇ ਵਾਲਮੀਕ ਦੇ ਚਰਨ ਧੋਤੇ ਰਾਮ ਕ੍ਰਿਸ਼ਨ ਜੀ ਨੇ। ਇਸ ਪ੍ਰਕਾਰ ਕਹਿੰਦੇ ਮਹਾਰਾਜ ਸਾਹਿਬ ਰਵਿਦਾਸ ਜੀ ਦੀ ਰਸਨਾ
ਦੁਆਰਾ
ਵਾਲਮੀਕ ਜਿਹੜਾ ਸੀ ਉਹਦੇ ਵੱਲ ਕਿਉਂ ਨੀ ਵੇਖਦਾ ਹੈ,
ਕਿਸ ਜਾਤ ਤੇ ਕਿਸ ਪਦ
ਹੈ, ਚੂੜਿਆਂ ਦੇ ਘਰ ਜੰਮਿਆ ਹੋਇਆ ਸੀ, ਕਿਹੜੀ ਪਦਵੀ ਨੂੰ ਅਪੜ ਗਿਆ, ਉਹ ਅਮਰ ਪਹੁੰਚ ਗਿਆ ਅਪੜ ਗਿਆ।
ਰਾਮ ਭਗਤ ਵਸੇ,
ਇਹ ਪਰਮੇਸ਼ਰ ਦੀ ਭਗਤੀ, ਉਹਨੇ ਰਾਮ ਰਾਮ 12 ਸਾਲ ਕੀਤਾ ਸੀ, ਇਸ ਕਰਕੇ ਏਡਾ ਵੱਡਾ ਹੋ ਗਿਆ। ਇਹਦੀ ਵਿਸ਼ੇਸ਼ ਹੈ ਮੇਰੇ ਮਹਾਰਾਜ ਦੀ ਭਗਤੀ।
ਰਹਾਉ ਸਵਾਨ ਸੱਤਰ ਆਜ਼ਾਦ ਸਭ ਤੇ,
ਉਹ ਚੂੜੇ ਨੂੰ ਸਾਧ ਸਿੰਘ ਜੀ ਕੁੱਤਿਆਂ ਦਾ ਬੈਰੀ ਸਮਝਦੇ, ਭੰਗਿਆਂ ਤੋਂ ਹੀ ਆਮ ਗੋਲੀਆਂ ਦੇ ਕੇ ਮਰਵਾਉਂਦੇ ਹਨ ਕੁੱਤਿਆਂ ਨੂੰ, ਇਸ ਕਰਕੇ ਕੁੱਤਿਆਂ ਦੇ ਦੁਸ਼ਮਣ ਹਨ ਜੀ। ਤੇ ਦੂਜਾ ਜੂਠੀਆਂ ਪੱਤਲਾਂ ਦਾ ਹੁਣ ਕੁੱਤਿਆਂ ਦੇ ਖਾਣ ਦਾ ਹੁੰਦਾ ਨਾ, ਭੰਗੀ ਜੂਸ ਚੱਕ ਲਜਾਂਦੇ ਹੈ, ਇਸ ਕਰਕੇ ਕੁੱਤਿਆਂ ਦੇ 70 ਮੰਨੇ ਹਨ।
ਸਵਾਨ ਸੱਤਰ ਆਜ਼ਾਦ ਸਭ ਤੇ,
ਕੁੱਤਿਆਂ ਦੇ ਸ਼ਤਰੂ ਹਨ, ਆਜ਼ਾਦ ਨੀਚ ਜਾਤ ਵਾਲੇ ਹਨ ਸਾਰਿਆਂ ਤੋਂ ਜਿਹੜੇ ਮੰਨੇ ਹੋਏ।
ਕ੍ਰਿਸ਼ਨ ਲਾਵੈ,
ਕ੍ਰਿਸ਼ਨ ਭਗਵਾਨ ਜੀ ਨੇ ਇਹਦੇ ਨਾਲ ਹਿੱਤ ਲਾਇਆ, ਪ੍ਰੇਮ ਕੀਤਾ, ਚਰਨ ਧੋਤੇ ਇਸਦੇ ਰਿਸ਼ੀ ਦੇ ਚਰਨ ਧੋ ਕੇ ਜਦੋਂ ਦਰੋਪਦਾ ਨੂੰ ਪਰੋਸ ਕੇ ਪ੍ਰਸ਼ਾਦ ਰੱਖੇ, ਉਸ ਵੇਲੇ ਸਾਰੇ ਦਾਲਾ ਸਲੂਣਾ ਮਿੱਠਾ ਇਕੱਠੇ ਰਲਾ ਲਏ। ਦਰੋਪਦਾ ਨੇ ਨਫ਼ਰਤ ਕੀਤੀ, ਕਹਿੰਦੇ ਵੇਖ ਲਓ ਫਿਰ ਭੰਗੀ ਰਿਹਾ ਨਾ ਨੀਵੀਂ ਜਾਤ ਵਾਲਾ। ਉਸ ਵੇਲੇ ਕ੍ਰਿਸ਼ਨ ਜੀ ਨੂੰ ਪੁੱਛਿਆ ਦਰੋਪਦਾ ਦੀ ਸ਼ੰਕਾ ਮੇਟਣ ਵਾਸਤੇ ਕਿ ਹੇ ਰਿਸ਼ੀ ਇਕੱਠੇ ਕਿਉਂ ਭੋਜਨ ਕਰ ਲਏ ਮਿੱਠੇ, ਵੱਖੋ ਵੱਖਰਾ ਰਸ ਨਾ ਲਿਆ। ਕਹਿਣ ਲੱਗਾ ਜੀ ਮੇਰੇ ਅੰਦਰ ਖਿਆਲ ਆਇਆ ਵੀ ਤੁਹਾਡਾ ਪਹਿਲਾਂ ਸਲੂਣਾ ਛਕਣ ਦਾ ਖਿਆਲ ਨਾ ਹੋਵੇ ਤੇ ਤੁਹਾਡਾ ਮਿੱਠੇ ਛਕਣ ਦਾ ਖਿਆਲ ਨਾ ਹੋਵੇ, ਮੈਂ ਕਿਹਾ ਸਾਰੇ ਇਕੱਠੇ ਰਲਾ ਦਿੰਦੇ ਹਾਂ, ਇਕੱਠੇ ਹੀ ਭੋਗ ਲਵਾ ਦਿੰਦੇ ਹਾਂ, ਅਰਦਾਸ ਕਰ ਦਿੰਦੇ ਹਾਂ ਵੀ ਮਹਾਰਾਜ ਨੂੰ ਜਿਵੇਂ ਮੌਜ ਉਹ ਕਰ ਲੈਣਗੇ। ਸੁਣ ਕੇ ਦਰੋਪਦ ਦੀ ਸ਼ੰਕਾ ਨਿਕਲ ਗਈ। ਉਸ ਵੇਲੇ ਸੰਖ ਦੀ ਆਵਾਜ਼ ਆਈ ਸੀ, ਇਹਨਾਂ ਦਾ ਇਸ ਤਰ੍ਹਾਂ ਜੱਗ ਸੰਪੂਰਨ ਹੋਇਆ ਸੀ। ਸੋ ਮਹਾਰਾਜ ਕਹਿੰਦੇ ਹਨ
ਕ੍ਰਿਸ਼ਨ ਲਾਵੈ,
ਦੇਖ ਲਓ ਕ੍ਰਿਸ਼ਨ ਭਗਵਾਨ ਵੀ ਇਹਦੇ ਨਾਲ ਹਿੱਤ ਲਾਉਂਦਾ ਹੀ, ਚਰਨ ਧੋਤੇ ਜੱਗ ਵਿੱਚ ਵਾਲਮੀਕ ਦੇ।
ਲੋਕ ਬੱਪਰਾ ਕਿਆ ਸਰਾ ਹੈ,
ਲੋਕ ਜਿਹੜੇ ਬੱਪਰੇ ਵਿਚਾਰੇ ਤੁੱਛ ਹੋਏ, ਕੀ ਸਿਫਤ ਕਰ ਸਕਦੇ ਮਹਾਰਾਜ ਦੇ ਪਿਆਰਿਆਂ ਦੀ।
ਨੀਨ ਲੋਕ ਪਰਵੇ,
ਇਹਨਾਂ ਨੂੰ ਦੱਸੋ ਬਸ ਤਿੰਨਾਂ ਲੋਕਾਂ ਚ ਪ੍ਰਵੇਸ਼ ਹੋ ਗਈ, ਸਾਰੇ ਫੈਲ ਗਈ, ਇਕੱਲੇ ਇੱਕ ਮਾਤ ਲੋਕ ਦੇ ਲੋਕਾਂ ਦੀ ਕੀ ਗੱਲ ਹੈ।
ਅਜਾ ਮਲ ਪਿੰਗਲਾ ਲੋਭ ਕੁੰਚਰ,
ਵੇਖ ਲੋ ਅਜਾ ਮਲ ਵੇਸਵਾ ਰਾਮ ਅਜਾ ਮਲ ਉਤਰਿਓ, ਇਹ ਅਜਾ ਮਲ ਜਿਹੜਾ ਬ੍ਰਾਹਮਣ ਦਾ ਪੁੱਤਰ ਸੀ, ਇਹ ਜਿਸ ਪ੍ਰਕਾਰ ਜਾਇ ਕਲਾਪਤ ਨੀ ਦੇ ਰਹੇ, ਪਾਪ ਕਮਾਵੇ ਦੁਰ ਪਾਪਾਂ ਦੇ 6 ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ 6 ਲਹਿਆ, ਪੁੱਤਰ ਪੰਨੋ 7ਵਾਂ ਨਾਉ ਧਰਮ ਚਿਤੋਂ ਮਹਿਆ, ਅਤੇ ਗੁਰੂ ਦੁਆਰੇ ਹੋ ਕੇ ਗੁਰੂ ਕੇ ਨਾਮ ਲੈਣ ਕਹਿਆ, ਨਾਮ ਲੈ ਦੁੱਖ ਦੇਰਾ ਕਹਿਆ। ਇਸ ਪ੍ਰਕਾਰ ਸਾਹਿਬ ਸੰਗਰੀ ਅਜਾ ਮਲ ਦਾ ਨਾਰਾਇਣ ਨਾਮ ਕਰਕੇ ਉਧਾਰ ਹੋਇਆ। ਤੇ ਪਿੰਗਲਾ ਨਾਮੇ ਬੇਸਵਾ ਸੀ ਸਾਧ ਸੰਗਤ ਜੀ, ਇਹ ਜਿਹੜੀ ਬੇਸਵਾ ਸੀ ਜਨਕਪੁਰੀ ਚ ਰਹਿੰਦੀ ਸੀ। ਜਨਕ ਜੋ ਗਿਆਨਵਾਨ ਸੀ, ਜਦੋਂ ਸਭਾ ਲਾਇਆ ਕਰੇ ਉਹਦੇ ਤੇ ਆਸ਼ਕ ਹੋਈ ਸੀ, ਉਹਦੇ ਰੂਹ ਵੱਲ ਵੇਖਦੀ ਰਿਹਾ ਕਰੇ। ਜਨਕ ਉਹਦਾ ਕੋਈ ਖਿਆਲ ਨਹੀਂ ਸੀ। ਅਖੀਰ ਇੱਕ ਦਿਨ ਇਸ ਰਿਸ਼ੀਆਂ ਦੇ ਨਾਲ, ਨੌ ਰਿਸ਼ੀਆਂ ਨਾਲ ਚਰਚਾ ਕੀਤੀ ਜਨਕ ਰਾਜਾ ਨੇ। ਉਸ ਵੇਲੇ ਨੂੰ ਬੇਸਵਾ ਨੂੰ ਫਿਰ ਆਪਦੇ ਸਰੀਰ ਤੋਂ ਗਲਾਨ ਆਈ ਤੇ ਆਪਣੇ ਕਰਮ ਨੂੰ ਤਰਕਾਰ ਕੇ ਫਿਰ ਰਿਸ਼ੀਆਂ ਦੇ ਉਪਦੇਸ਼ ਨੂੰ ਕਮਾ ਕੇ ਇਹ ਤਪ ਕੀਤਾ ਸੀ। ਇਹ ਪਿੰਗਲਾ ਨਾਮੇ ਬੇਸਵਾ ਸੀ। ਇਸ ਪ੍ਰਕਾਰ ਇੱਕ ਪਿੰਗਲਾ ਸੀ। ਦੂਜੇ ਪਹਿਲੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਸਾਹਿਬ ਜੀ ਨਸ਼ਹਿਰੇ ਗਏ ਹੈ, ਉੱਥੇ ਪਖੰਡ ਕਰਦਾ ਸੀ ਨਾ ਇਹ ਆਪਣੇ ਸੌ ਸੁਹਾਗਣ, ਉਹਦਾ ਪਖੰਡ ਤੋੜ ਕੇ ਮਹਾਰਾਜ ਸਾਹਿਬ ਜਦੋਂ ਦੁਬਾਰਾ ਆਏ ਹੈ, ਉਦੋਂ ਪਿੰਗਲੇ ਦੇ ਹੱਥ ਪੈਰ ਪੂਰੇ ਕਰਦੇ, ਉਹਨੂੰ ਕਹੇ ਸੌ ਸੁਹਾਗਣ ਦਿੱਤੇ ਹੈ। ਸੌ ਸੁਹਾਗਣ ਕਿਆ ਕਿਨ ਦਿੱਤੇ ਹੈ? ਕਹਿਣ ਲੱਗਾ ਚੱਲ ਹੁਕਮ ਨਹੀਂ ਦਿਖਾ ਦਿੰਦਾ। ਜੋ ਮਹਾਰਾਜ ਦੇ ਕੋਲੇ ਆ ਕੇ ਫਿਰ ਨਿਹਾਲ ਹੋ ਗਿਆ ਸੀ। ਇਉਂ ਪਿੰਗਲੇ ਦਾ ਵੀ ਉਧਾਰ ਕੀਤਾ ਮਹਾਰਾਜ ਜੀ ਨੇ। ਇਵੇਂ ਪਿੰਗਲਾ ਛੇਵੇਂ ਪਾਤਸ਼ਾਹ ਜੀ ਨੇ ਕਰੇ ਪਿੰਡ ਵਿੱਚ, ਉਹ ਪਿੰਗਲਾ ਸੀ, ਪਹਿਲਾਂ ਅੰਨਾ ਸੀ, ਮਹਾਰਾਜ ਦੇ ਚਰਨਾਂ ਦੇ ਜੋੜੇ ਦੀ ਧੂੜ ਲਾ ਕੇ ਉਹਦੀਆਂ ਅੱਖਾਂ ਬਣ ਗਈਆਂ, ਦਿਸਣ ਲੱਗ ਗਿਆ। ਮਹਾਰਾਜ ਦਰਸ਼ਨ ਕਰ ਲਏ। ਕਹਿੰਦਾ ਜੀ ਪਿੰਗਲਾ ਆਪਣਾ ਕਿਵੇਂ ਜਾਵੇ? ਕਹਿੰਦੇ ਇੱਥੇ ਝਾੜੂ ਦਿਆ ਕਰ ਇੱਕ ਸਾਲ, ਤੇਰਾ ਪਿੰਗਲਾ ਆਪਣਾ ਵੀ ਹਟ ਜੂ। ਇਉਂ ਪਿੰਗਲਾ ਰਾਜੀ ਛੇਵੇਂ ਪਾਤਸ਼ਾਹ ਨੂੰ ਵੀ ਕਰਤਾ ਸੀ, ਪਹਿਲੇ ਪਾਤਸ਼ਾਹ ਨੂੰ ਪਿੰਗਲਾ ਨਿਹਾਲ ਕਰਤਾ ਸੀ। ਅਤੇ ਲੋਭ ਘਿਓਰ ਦਾ ਨਾਮ ਹੈ, ਹੇੜੀ ਸੀ ਜਿਹੜਾ ਚਤੁਰਭੁਜੀ ਜਾਨਵਰ ਨੂੰ ਪਕੜ ਕੇ ਲਿਆਇਆ ਸੀ ਚੰਦਰਕ ਮੁਨੀ ਕੋਲੇ। ਉਹ ਫੇਰ ਸਾਧ ਸੰਗਤ ਜੀ ਜਗਨਨਾਥ ਵਿੱਚ ਹਿੰਮਤ ਸਿੰਘ ਦੇ ਨਾਂ ਤੇ ਜੰਮਿਆ। ਉਸ ਨੇ ਗੁਰੂ ਦਸਵੇਂ ਪਾਤਸ਼ਾਹ ਜੋ ਅੰਮ੍ਰਿਤ ਬਣਾਇਆ ਸੀਸ ਦਿੱਤਾ। ਇਉਂ ਪੰਜਾਂ ਪਿਆਰਿਆਂ ਦੇ ਰਾਹੀਂ ਉਹ ਨਿਹਾਲ ਹੋਇਆ। ਇਸ ਪ੍ਰਕਾਰ ਲੁਪਤ ਹੇੜੀ ਜਿਹੜਾ ਸੀ ਚਤੁਰਭੁਜੀ ਜਾਨਵਰ ਨੂੰ ਪਕੜਨ ਵਾਲਾ ਫੰਦਕ, ਦੂਸਰਾ ਕ੍ਰਿਸ਼ਨ ਦੇ ਤੀਰ ਮਾਰਨ ਵਾਲਾ ਜਿਹੜਾ ਬਾਲੀ ਸੀ ਪਿਛਲੇ ਜਨਮ ਦਾ, ਉਹ ਕ੍ਰਿਸ਼ਨ ਜੀ ਨੂੰ ਗੱਲ ਵਿੱਚ ਲੀਤਾ। ਕ੍ਰਿਸ਼ਨ ਜੀ ਔਗਣ ਕੀਤੇ ਹਰਨ ਚਿਤਾਰੇ, ਭਰੇ ਭਰੇ ਕਰ ਮੰਨਿਆ ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰਿੰਦੇ ਪੱਤ ਉਧਾਰੇ। ਇਸ ਪ੍ਰਕਾਰ ਉਧਾਰ ਕੀਤਾ ਉਸਦਾ। ਕੁੰਚਲ ਹਾਥੀ ਇਹ ਗੰਧਰਵ ਦਾ ਪੁੱਤ ਸੀ, ਆਪਦੇ ਪਿਓ ਦਾ ਧਨ ਸਾਰਾ ਹੀ ਲੈ ਲਿਆ ਸੀ, ਆਪਦੇ ਭਰਾ ਨੂੰ ਨਹੀਂ ਦਿੱਤਾ। ਇਹ ਪਾਪ ਕੀਤਾ ਸੀ, ਉਸ ਪਾਪ ਕਰਨੇ ਕਰਕੇ ਹਾਥੀ ਬਣਿਆ ਸੀ। ਤੇ ਇਹ ਫਿਰ ਤੰਦੂਆ ਬਣ ਕੇ ਆਪੋ ਵਿੱਚ ਹੀ ਵੈਰ ਕਰਦੇ ਸੀ। ਹਾਥੀ ਨੂੰ ਸ਼ਰਨ ਲਈ ਕਰਕੇ ਇਹਦਾ ਉਧਾਰ ਕੀਤਾ ਮਹਾਰਾਜ ਜੀ ਨੇ।
ਗਏ ਹਰ ਕੈ
ਪਾਪ, ਇਹ ਸਾਰੇ ਹਰੀ ਦੇ ਲੋਕ ਵਿੱਚ ਪਹੁੰਚ ਗਏ।
ਐਸੀ ਦੁਰਮਤ ਨਿਸਤਰੇ,
ਇਹ ਜੇ ਖੋਟੀ ਮਤ ਵਾਲੇ ਨਿਸਪਰਪੰਚ ਤੋਂ ਤਰ ਗਏ।
ਕਿਉਂ ਨਾ ਤਰਹਿ
ਰਮਦਾਸ, ਤੂੰ ਕੀ ਸੰਸਾ ਕਰਦਾ, ਤੈਨੂੰ ਚਿਮਿਆਰ ਕਹਿੰਦੇ ਲੋਕ, ਤੂੰ ਕਿਉਂ ਨਾ ਤਰੇਂਗਾ, ਜ਼ਰੂਰ ਮੁਕਤ ਹੋ ਜਾਏਗਾ। ਮਹਾਰਾਜ ਦੀ ਭਗਤੀ ਇਹੀ ਜੀ ਹੈ, ਸੰਸਾ ਨਾ ਕਰਿਆ ਕਰ ਮਨਾ, ਵਾਹਿਗੁਰੂ ਦਾ ਸਿਮਰਨ ਉੱਚਾ ਹੈ, ਇਹ ਤੇਰੀ ਤਾਈ ਮੁਕਤ ਕਰੇਗਾ। ਇੱਥੇ ਰਾਗ ਸੰਪੂਰਨ ਕੀਤਾ ਹੈ।
ਅਜਾ ਮਲ ਪਿੰਗਲਾ ਲੁਭਤ ਖੁੰਜਰ, ਗਏ ਹਰ ਕੈ ਪਾਸ ਐਸੇ ਗੁਰਮਤ ਨਿਸਤਰੇ, ਰਮਦਾਸ
ਵਾਹਿਗੁਰੂ ਦਾ ਖਾਲਸਾ।